SBS
Radio.
ਹਾਜ਼ਰੀਨ, ਅੱਜ ਬੁੱਧਵਾਰ ਦੀ ਰਾਤ, ਇਸ ਦਾ ਮਤਲਬ ਕਿ ਇੱਕ ਵਾਰ ਫਿਰ ਅਸੀਂ ਮੋਨੀ ਜੀ ਤੋਂ ਖੱਟੀਆਂ ਮਿੱਠੀਆਂ ਗੱਲਾਂ ਸੁਣਨੀਆਂ ਹਨ ਅਤੇ ਸੁਣਾਉਣ ਲਈ ਉਹ ਸਾਡੇ ਨਾਲ ਟੈਲੀਫੋਨ ਲਾਈਨ ਰਾਹੀਂ ਜੁੜ ਵੀ ਚੁੱਕੇ ਹਨ। ਮੋਨੀ ਜੀ, ਬਹੁਤ ਬਹੁਤ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ।
ਹਾਂਜੀ ਬੱਚੇ, ਮੇਰਾ ਬਹੁਤ ਬਹੁਤ ਪਿਆਰ ਸਭ ਨੂੰ, ਆਸਟ੍ਰੇਲੀਆ ਚ ਰਹਿਣ ਵਾਲੇ ਮੇਰੇ ਭੈਣ ਭਰਾਵਾਂ ਨੂੰ, ਵੀਰਾਂ ਨੂੰ, ਸਭ ਨੂੰ ਬਹੁਤ ਬਹੁਤ ਪਿਆਰ ਔਰ ਬਹੁਤ ਬਹੁਤ ਸਤਿਕਾਰ।
ਦੁਬਾਰਾ
ਬੋਲ ਰਹੀ ਆ, ਕਣਕ ਖੇਤ ਤੇ ਕੁੜੀ ਪੇਟ ਆ ਜਵਾਈਆ ਮੰਡੇ ਖਾ, ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਇਹ ਤੁਸੀਂ ਵੇਖਿਆ ਹੋਣਾ ਹੈ ਕਿ ਇਹ ਇਨਸਾਨੀ ਫਿਤਰਤ ਹੁੰਦੀ ਹੈ ਕਿ ਅਸੀਂ ਕਈ ਵਾਰੀ ਇਹੋ ਜਿਹੀ ਸਿਆਲੀ ਪੁਲਾਓ ਪਕਾਉਂਦੇ ਹਾਂ ਕਿ ਹਾਲੇ ਕੋਈ ਚੀਜ਼ ਉਹਦੇ ਚ ਹੈ ਹੁੰਦੀ ਹੀ ਨਹੀਂ, ਲੇਕਿਨ ਅਸੀਂ ਬੜੀਆਂ ਉੱਚੀਆਂ ਉੱਚੀਆਂ ਸੋਚਾਂ ਸੋਚਣ ਲੱਗ ਪੈਂਦੇ ਹਾਂ। ਇਸੀ ਤਰ੍ਹਾਂ ਇੱਕ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਰਹਿੰਦਾ ਸੀ ਤੇ ਦੋਨੋਂ ਵਾਲੇ ਮੀਆਂ ਬੀਬੀ ਸਨ ਤੇ ਜਿਹੜੀ ਘਰਵਾਲੀ ਸੀ ਕਿਸਾਨ ਦੀ ਉਹਨੂੰ ਬੱਚਾ ਹੋਣ ਵਾਲਾ ਸੀ ਤੇ ਇੱਕ ਦਿਨ ਕਿਸਾਨ ਖੇਤ ਤੇ ਜਾਂਦਾ ਹੈ ਤੇ ਆਪਣੀ ਮੋਤੀ ਨੂੰ ਕਹਿੰਦਾ ਕਿ ਮੈਂ ਅੱਜ ਕਣਕ ਬੀਜਣ ਜਾ ਰਿਹਾ ਵਾਂ ਤੇ ਉਹ ਚਲਾ ਜਾਂਦਾ ਹਲ ਲੈ ਕੇ। ਜਦ ਉਹ ਚਲਾ ਜਾਂਦਾ ਤੇ ਖਿਆਲਾਂ ਚ ਡੁੱਬ ਜਾਂਦੀ ਹੈ, ਉਹ ਕਹਿੰਦੀ ਹੈ ਆਹਾ ਵਾਹ ਮੇਰਾ ਤੇ ਕਿਸਾਨ ਅੱਜ ਕਣਕ ਬੀਜਣ ਚਲਾ ਗਿਆ, ਮੇਰੇ ਘਰ ਦੀ ਕਣਕ ਆਏਗੀ, ਖੇਤੀ ਉੱਚੀ ਹੋ ਜਾਏਗੀ, ਫਸਲ ਲਾ ਜਾਏਗੀ, ਮੇਰੇ ਘਰ ਕਣਕ ਆਏਗੀ, ਮੈਂ ਉਹ ਕਣਕ ਦੀਆਂ ਰੋਟੀਆਂ ਬਣਾਵਾਂਗੀ ਔਰ ਮੇਰੇ ਘਰ ਜਿਹੜੀ ਬੱਚੀ ਕੁੜੀ ਹੋਏਗੀ ਉਹ ਤੇ ਉਹਦਾ ਹਸਬੈਂਡ ਆਣਗੇ, ਉਹਦਾ ਘਰ ਵਾਲਾ ਆਏਗਾ ਤੇ ਮੈਂ ਇਸ ਦੀਆਂ ਰੋਟੀਆਂ ਬਣਾ ਕੇ ਮਿੱਠੀਆਂ ਪਰਾਂਠੇ ਬਣਾ ਕੇ ਉਹਨਾਂ ਨੂੰ ਖਿਲਾਵਾਂਗੀ, ਜਿਹੜੇ ਕਿ ਮੇਰੇ ਜਵਾਈ ਔਰ ਮੇਰੀ ਖਾ ਕੇ ਬੜੀ ਖੁਸ਼ ਹੋਣਗੇ। ਤੇ ਇੰਨੀ ਚ ਕੋਈ ਖੜਕਾ ਹੁੰਦਾ ਤੇ ਉਸਦੀ ਬੇਨਤੀ ਟੁੱਟ ਜਾਂਦੀ। ਮੈਂ ਕੀ ਸੋਚ ਰਹੀ, ਕਣਕ ਖੇਤ ਤੇ ਪੂਰੀ ਫੇਕ ਤੇ ਆ ਦਵਾਈਆਂ ਮੰਡੇ ਖਾ, ਹਾਲੇ ਤੇ ਕਣਕ ਮੇਰਾ ਹਸਬੈਂਡ ਜਿਹੜਾ ਹੈ ਮੇਰਾ ਕਿਸਾਨ ਹੈ ਉਹ ਤੇ ਵਿਜਰ ਗਿਆ ਹੈ, ਹਾਲੇ ਤੇ ਕਣਕ ਦੇ ਬੀਜ ਵੀ ਨੀ ਨਿਕਲੇ ਔਰ ਹਾਲੇ ਬੂਟੇ ਵੀ ਨੀ ਨਿਕਲੇ ਔਰ ਮੈਂ ਇੰਨੀਆਂ ਇੰਨੀਆਂ ਵੱਡੀਆਂ ਖਿਆਲੀ ਪੁਲਾਵ ਪਕਾ ਕੇ ਮੈਂ ਆਪਣੀ ਧੀ ਨੂੰ ਵੀ ਆਪਣੇ ਹਸਬੈਂਡ ਦੇ ਨਾਲ ਆਪਣੇ ਘਰ ਲਿਆ ਆਈ ਆ ਔਰ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਔਰ ਬੜੇ ਹੀ ਅੱਛੇ ਪਰਾਂਠੇ ਬਣਾ ਕੇ ਮੈਂ ਉਹਨੂੰ ਖਿਲਾ ਵੀ ਚੁੱਕੀ ਹਾਂ ਤੇ ਮੈਂ ਇਹ ਕੀ ਸੋਚਦੀ ਪਈ ਹਾਂ। ਉਸ ਵੇਲੇ ਇਹ ਮੁਹਾਵਰਾ ਇੱਥੇ ਆਉਂਦਾ ਹੈ ਕਣਕ ਖੇਤ ਤੇ ਕੁੜੀ ਪੇਟ, ਮਤਲਬ ਕਣਕ ਵਾਲੇ ਖੇਤ ਦੇ ਵਿੱਚ ਹੈ ਔਰ ਕੁੜੀ ਵਾਲੇ ਪੇਟ ਵਿੱਚ ਹੈ ਔਰ ਇਹ ਵੀ ਪਤਾ ਹੈ ਕਿ ਕੁੜੀ ਹੈ ਇੱਕ ਮੁੰਡਾ ਹੈ ਇਹ ਵੀ ਨੀ ਉਹਨੂੰ ਪਤਾ, ਲੇਕਿਨ ਉਹਨੇ ਖਿਆਲਾਂ ਵਿੱਚ ਹੀ ਆਪਣੇ ਜਵਾਈ ਨੂੰ ਤੇ ਆਪਣੇ ਧੀ ਨੂੰ ਤੁਸੀਂ ਰੋਟੀਆਂ ਤੇ ਪਰਾਂਠੇ ਬਣਾ ਕੇ ਸਵਾਦਿਸ਼ਟ ਉਹਨੂੰ ਖਿਲਾ ਦਿੱਤੇ ਨੇ ਔਰ ਬਹੁਤ ਹੀ ਖੁਸ਼ ਹੁੰਦੀ ਹੈ ਔਰ ਇੱਕਦਮ ਉਸਦਾ ਸੁਪਨਾ ਟੁੱਟਦਾ ਹੈ ਤੇ ਉਹ ਥੋੜੀ ਜਿਹੀ ਉਦਾਸ ਹੋ ਜਾਂਦੀ।
ਜੀ,
ਉਹ ਕਣਕ ਖੇਤ ਕੁੜੀ ਪੇਟ ਆ ਜਵਾਈਆਂ ਮੰਡੇ,
ਉਹ ਬਸ ਪੂਰੇ ਹਵਾਈ ਕਿਲੇ ਹੈ ਨਾ?
ਹਾਂ ਬਿਲਕੁਲ, ਹਵਾਈ ਕਿਲੇ ਆਵਾਜ਼ ਘਰ ਬਣਾਏ ਸਾਹਿਬ ਜੀ।
ਹਾਂਜੀ, ਠੀਕ ਹੈ ਜੀ, ਤੇ ਇਸ ਤੋਂ ਅੱਗੇ ਗੱਲ ਵਧਾਉਂਦੇ ਆ, ਅੱਜ ਦਾ ਦੂਜਾ ਅਖਾਣ।
ਅੱਜ ਦਾ ਦੂਜਾ ਅਖਾਣ ਹੈ ਬੇਟਾ, ਦਾਦਿਆਂ ਦਾ ਦਸਵੀਂ ਦਾ ਸੋ ਹੁੰਦਾ, ਦਾਦਾ ਬੰਦਾ ਜਿਹੜਾ ਹੁੰਦਾ ਜਿਹੜਾ ਜ਼ਬਰਦਸਤ ਬੰਦਾ ਹੁੰਦਾ ਉਹਦਾ ਦਸਵੀਂ ਦਾ ਸੋ ਹੁੰਦਾ ਔਰ ਜਿਹੜੇ ਸ਼ਰੀਫ ਬੰਦੇ ਹੁੰਦੇ ਨੇ ਉਹਨਾਂ ਦਾ ਪੰਜਵੀਂ ਦਾ ਸੋ ਹੁੰਦਾ, ਪੰਜਵੀਂ ਦਾ ਸੋ ਸਮਝਦੇ ਹੋ ਨਾ, ਵੀਹ ਪੰਜਾ ਸੋ।
ਹਾਂਜੀ,
ਇਸੇ ਤਰ੍ਹਾਂ ਇੱਕ ਪਿੰਡ ਵਿੱਚ ਇੱਕ ਬੰਦਾ ਰਹਿੰਦਾ ਸੀ ਤੇ ਉਹਨੂੰ ਇਸ ਵਾਸਤੇ ਮਸ਼ਹੂਰ ਹੋਇਆ ਸੀ ਕਿ ਉਹ ਜੋ ਗੱਲ ਕਰਦਾ ਸੀ ਆਪਣੇ ਹੀ ਮਨ ਦੀ ਕਰਦਾ ਸੀ ਔਰ ਅਕਸਰ ਉਹਨੂੰ ਵੇਖਿਆ ਜਾਂਦਾ ਸੀ ਕਿ ਉਹ ਸਮਾਜ ਵਿੱਚ ਵੀ ਜਾਂਦਾ ਹੈ ਤੇ ਉਹ ਆਪਣੀ ਗੱਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਕਰਕੇ ਜਿਹੜੇ ਸਮਾਜ ਦੇ ਛੋਟੇ ਮੋਟੇ ਲੋਕ ਹੁੰਦੇ ਨੇ ਉਹ, ਕਿਉਂਕਿ ਉਹ ਥੋੜਾ ਜਿਹਾ ਅਣਖੀ ਸੀ ਔਰ ਥੋੜਾ ਪੈਸੇ ਵਾਲਾ ਸੀ ਤੇ ਉਹਦੀ ਇੱਜ਼ਤ ਵੀ ਬੜੇ ਸਾਰੇ ਕਰਦੇ ਸਨ, ਲੇਕਿਨ ਇਸ ਗੱਲ ਤੇ ਉਸਦੇ ਵਿੱਚ ਸਭ ਦੇ ਮਨ ਵਿੱਚ ਗਰਜ ਹੁੰਦਾ ਸੀ ਕਿ ਹਮੇਸ਼ਾ ਆਪਣੀ ਗੱਲ ਕਿਉਂ ਕਰਦਾ, ਸਾਡੀ ਗੱਲ ਕਿਉਂ ਨੀ ਮੰਨਦਾ। ਸੋ ਇਸ ਕਰਕੇ ਉਹ ਜਦ ਜਦ ਵੀ ਇਸ ਗੱਲ ਨੂੰ ਸਖਤੀ ਕਰਦਾ ਸੀ, ਮਤਲਬ ਕੋਈ ਗੱਲ ਨਾਜਾਇਜ਼ ਵੀ ਹੁੰਦੀ ਸੀ ਤੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਸੀ। ਸੋ ਇਸ ਕਰਕੇ ਪਿੰਡ ਦੇ ਲੋਕ ਥੋੜਾ ਜਿਹਾ ਮੰਨੋ ਨਾਰਾਜ਼ ਰਹਿੰਦੇ ਸਨ ਤੇ ਇੱਕ ਵਾਰੀ ਉਹ ਸਾਰੇ ਆਪਸ ਵਿੱਚ ਬੈਠੇ ਨੇ, ਉਹ ਕਹਿੰਦੇ ਬਈ ਕੀ ਕੀਤਾ ਜਾਏ, ਇਸ ਨੂੰ ਕਿਸ ਤਰ੍ਹਾਂ ਸੁਧਾਰਿਆ ਜਾਏ। ਤਾਂ ਇੱਕ ਉੱਠ ਕੇ ਕਹਿੰਦਾ ਬਈ ਦੇਖੋ ਜੀ, ਇਹਨੂੰ ਤੁਸੀਂ ਸੁਧਾਰ ਨੀ ਸਕਦੇ ਕਿਉਂਕਿ ਇਹ ਡਾਢਾ ਬੰਦਾ ਹੈ ਔਰ ਡਾਢਿਆਂ ਦਾ ਦਸਵੀਂ ਦਾ ਸੋ ਹੁੰਦਾ ਹੈ ਔਰ ਲਿਖਿਆਂ ਦਾ ਪੰਜਵੀਂ ਦਾ ਸੋ ਹੁੰਦਾ ਹੈ। ਸੋ ਇਸ ਕਰਕੇ ਇਹ ਕਹਾਵਤ ਇੱਥੇ ਬੜੀ ਜਤਦੀ ਹੈ ਕਿ ਡਾਢਿਆਂ ਦਾ ਦਸਵੀਂ ਦਾ ਸੋ ਹੁੰਦਾ ਹੈ, ਉਹ ਪੰਜਵੀਂ ਦਾ ਸੋ ਮੰਨਦੇ ਹੀ ਨੀ, ਉਹ ਕਹਿੰਦੇ ਸਾਡਾ ਤਾਂ ਦਸਵੀਂ ਦਾ ਹੀ ਸੋ ਹੁੰਦਾ, ਅਸੀਂ ਉਹੀ ਮੰਨਾਂਗੇ ਔਰ ਦੂਸਰੇ ਨੂੰ ਦੁੱਖ ਕਰਕੇ ਦੁਖੀ ਕਰਕੇ ਉਹਨਾਂ ਨੂੰ ਪਤਾ ਨੀ ਕੀ ਮਹਿਸੂਸ ਹੁੰਦਾ ਹੈ। ਇਸ ਕਰਕੇ ਪਿੰਡ ਦੇ ਜਿਹੜੇ ਲੋਕ ਹੁੰਦੇ ਨੇ ਉਹ ਚੁੱਪ ਕਰਕੇ ਉਸਦੀ ਜੋ ਗੱਲ ਹੁੰਦੀ ਉਹ ਮੰਨ ਲੈਂਦੇ ਨੇ ਔਰ ਇਹੀ ਕਹਿੰਦੇ ਨੇ ਕਿ ਹੁਣ ਅਸੀਂ ਕੁਛ ਕਰ ਨੀ ਸਕਦੇ ਕਿਉਂਕਿ ਇਹ ਡਾਢਾ ਬੰਦਾ ਹੈ, ਇਹ ਜੋ ਗੱਲ ਕੇ ਗਾਚੀ ਸੀ।
ਮਤਲਬ ਉਹ ਭਾਰਾਂ ਤੇ ਪੈਂਦੇ ਹਨ ਹਮੇਸ਼ਾ, ਉਹ ਹਾਵੀ ਰਹਿੰਦੇ ਹਨ ਦੂਜਿਆਂ ਤੇ, ਹੈ ਨਾ?
ਹਾਂਜੀ, ਹਾਵੀ ਰਹਿੰਦਾ ਉਹ ਹਮੇਸ਼ਾ ਉਹਨਾਂ ਤੇ।
ਠੀਕ ਹੈ ਜੀ, ਤੋ ਜੀ ਅੱਜ ਦਾ ਤੀਜਾ ਤੇ ਅਖੀਰਲਾ ਖਾਣ ਕੀ ਹੈ?
ਤੀਜਾ ਥਾਨ ਹੈ ਜੀਵੇ ਚਿੱਦਾ ਜੀ, ਤੂੰ ਇਹ ਪੁੱਤਰ ਤੂੰ ਇਹ ਸੀ।
ਹਾਂਜੀ,
ਜੀਵੇ ਚਿੱਦਾ ਜੀ, ਤੂੰ ਇਹ ਪੁੱਤਰ ਤੂੰ ਇਹ ਸੀ। ਤੇ ਇਹ ਇੱਕ ਮੇਰੀ ਅੱਖਾਂ ਦੇਖੀ ਗੱਲ ਹੈ। ਇੱਕ ਸਾਡੇ ਰਿਸ਼ਤੇਦਾਰ ਆਉਂਦੇ ਸਨ ਤੇ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ, ਤੇ ਉਹ ਦੋਨੋ ਮੀਆਂ ਬੀਬੀ ਸਨ। ਉਹ ਖਾਣ ਪੀਣ ਦੇ ਬੜੇ ਹੀ ਸ਼ੌਕੀਨ ਸਨ, ਮਤਲਬ ਇੰਨੇ ਸ਼ੌਕੀਨ ਸਨ ਕਿ ਹਰ ਵਕਤ ਉਹਨਾਂ ਨੂੰ ਕੋਈ ਨਾ ਕੋਈ ਪੁਲਾਓ ਜਾਂ ਮੀਟ ਜਾਂ ਇਹੋ ਜਿਹੀਆਂ ਚੀਜ਼ਾਂ ਜਾਂ ਇਹੋ ਜਿਹੇ ਖਾਣੇ ਬਹੁਤ ਹੀ ਉਹ ਖੁਸ਼ ਹੋ ਕੇ ਖਾਂਦੇ ਸਨ। ਔਰ ਆਪਣੀ ਘਰਵਾਲੀ ਨੂੰ ਉਹ ਕਹਿੰਦੇ ਸਨ ਕਿ ਤੂੰ ਬੁਲਾ ਕੇ ਮੈਂ ਖਾਵਾਂਗਾ। ਤੇ ਆਸ ਪਾਸ ਵਾਲਿਆਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਬਈ ਤੁਹਾਡੇ ਘਰ ਕੋਈ ਬੱਚਾ ਨਹੀਂ, ਤੇ ਤੁਸੀਂ ਆਪਣੀ ਰਿਸ਼ਤੇਦਾਰੀ ਵਿੱਚ ਕੋਈ ਬੱਚਾ ਪਾ ਲਓ, ਜਿਸ ਕਰਕੇ ਤੁਹਾਡੇ ਘਰ ਵੀ ਥੋੜਾ ਰੌਣਕ ਹੋ ਜਾਏਗੀ ਔਰ ਤੁਹਾਡੀ ਜਿਹੜੀ ਘਰ ਵਾਲੀ ਹੈ ਉਹਨੂੰ ਵੀ ਚੰਗਾ ਲੱਗੇਗਾ। ਲੇਕਿਨ ਉਹ ਜਿਹੜੇ ਆਦਮੀ ਸਨ, ਜਿਹੜੇ ਉਹ ਆਪ ਸੀਗੇ, ਉਹ ਖਾਣ ਪੀਣ ਦੇ ਬਹੁਤ ਸ਼ੌਕੀਨ ਸਨ। ਸਭ ਕਹਿ ਕਰਕੇ ਬੜੇ ਹੀ ਪਰੇਸ਼ਾਨ ਹੋ ਗਏ ਬਈ ਤੁਹਾਡੇ ਘਰ ਬੱਚਾ ਹੋਏਗਾ, ਰੌਣਕ ਲੱਗੇਗੀ, ਤੁਹਾਡੇ ਘਰ ਸਮਾਨ ਜਾਣਗੇ, ਫਿਰ ਉਹ ਵੱਡਾ ਹੋਏਗਾ ਤੁਸੀਂ ਉਹਨੂੰ ਪੜ੍ਹਾਓਗੇ ਇਹ। ਪਰ ਉਹਨਾਂ ਨੇ ਬਿਲਕੁਲ ਕਦੀ ਵੀ ਇਸ ਤੇ ਗੌਰ ਨਹੀਂ ਕੀਤਾ। ਕਹਿਣ ਲੱਗੇ ਨਹੀਂ ਜੀ, ਆਪਣੇ ਸਿਰ ਤੇ ਹੱਥ ਮਾਰ ਕੇ ਬਸ ਇਹੀ ਕਹਾਵਤ ਕਹਿੰਦੇ ਸਨ, ਜੀਵੇ ਕਿੱਦਾਂ ਜੀ, ਤੂੰ ਇਹ ਪੁੱਤਰ ਤੂੰ ਸੀ। ਉਹ ਮੇਰਾ ਕਹਿੰਦੀ ਜੇ ਹੈ, ਇਹੀ ਮੇਰਾ ਪੁੱਤਰ ਹੈ, ਇਹੀ ਬੇਟੀ ਹੈ, ਮੈਂ ਆਪਣੇ ਘਰ ਵਿੱਚ ਕੋਈ ਬੱਚਾ ਜਾਂ ਕੋਈ ਗੋਦ ਨਹੀਂ ਲਵਾਂਗਾ ਔਰ ਨਾ ਕਰਾਂਗੇ, ਅਸੀਂ ਦੋਨੋਂ ਮੀਆਂ ਬੀਬੀ ਅਸੀਂ ਆਪਣੇ। ਸੋ ਇਹੋ ਜਿਹੇ ਬੱਚਾ ਇਹੋ ਜਿਹੇ ਬੰਦਿਆਂ ਵਾਸਤੇ ਇਹ ਖਾਣ ਕੇ ਆ ਗਿਆ ਕਿ ਆਪਣੇ ਢਿੱਡ ਦਾ ਹੀ ਖਿਆਲ ਰੱਖਣਾ, ਆਪਾਂ ਹੀ ਖਾਣਾ ਪੀਣਾ ਕਰਦਾ, ਜੀਵੇ ਕਿੱਦਾਂ ਸੀ, ਤੂੰ ਇਹ ਪੁੱਤਰ ਤੂੰ ਇਹ ਸੀ। ਸਾਡੇ ਪਰਿਵਾਰ ਵਿੱਚ ਇੱਕ ਵਰਤੀ ਹੋਈ ਗੱਲ ਹੈ।
ਵਾਹ ਜੀ ਵਾਹ। ਅੰਗਰੇਜ਼ੀ ਵਿੱਚ ਵੀ ਇਹੀ ਕਹਿੰਦੇ ਹਨ ਨਾ, ਕਈ ਲੋਕ ਹੁੰਦੇ ਹਨ ਜੋ ਲਿਵ ਟੂ ਈਟ, ਸਿਰਫ ਇਸੇ ਵਾਸਤੇ ਜਿੰਦੇ ਹਨ ਕਿ ਉਹਨਾਂ ਨੂੰ ਖਾਣਾ ਮਿਲ ਜਾਏ, ਨਹੀਂ ਤੇ ਬਹੁਤੇ ਲੋਕ ਤਾਂ ਇਹ ਕਹਿੰਦੇ ਕਿ ਈਟ ਟੂ ਲਿਵ, ਉਹਨਾਂ ਖਾਓ ਜਿੰਨਾ ਕਿ ਸਰ ਜਾਏ, ਪਰ ਕਈ ਹੁੰਦੇ ਲਿਵ ਟੂ ਈਟ। ਇਹ ਤਾਂ ਉਹਨਾਂ ਦੀ ਗੱਲ ਹੋ ਗਈ ਜੀ, ਉਹ ਟਿੱਡਾ ਜੀ। ਹਾਂਜੀ, ਚਲੋ ਜੀ, ਬੜੀ ਪਿਆਰੀ ਮਿੱਠੀਆਂ ਮਿੱਠੀਆਂ ਖੱਟੀਆਂ ਖੱਟੀਆਂ ਗੱਲਾਂ ਤੁਸੀਂ ਦੁਬਾਰਾ ਸਾਡੇ ਸਾਹਮਣੇ ਪੇਸ਼ ਕੀਤੀਆਂ, ਬਹੁਤ ਬਹੁਤ ਮਿਹਰਬਾਨੀ। ਅਗਲੇ ਬੁੱਧਵਾਰ ਤੱਕ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਜੀ।
SBS, 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 SBS Radio.